बड़ा हुआ की कार कर संगल कर
मन चाहे ना मन संतन की सुन साची साची सो बोले जो पेखे आता। गुरु नानक पातशाह ने सब कुछ देख के ये वचन उच्चारण करें। सो इस करके तेरी जिंदगी दे अंदर कोई भी चिट्टा लेख नहीं है सवाए आ दो घड़ियां जड़ी तैं सत्संग मेरे नाल करी है वह भी तू दिल नाल नहीं करी उत्तों उत्तों गलां सुनदा रहे अंदरों तेरे तुरने होर चलते रहे। चल चंगा जिन्हें भी कर ली जिन्हें की भी कर ली भगतन से गोश्ते जो कीनो सो लाभ लाभ ही लाभ होया करता संतां दीआं गल्लां च कोई नुकसान वाली बात नहीं होया करदी क्योंकि वह अथार्थ बात कहते हैं गलत बात नहीं कहा करते जीव दे सुख वाली बात कहते हैं जे किसी नूं ऐ कह भी देण जाल छड के भजन कर वह भी वह सुख वास्ते होया करदी है दुख वास्ते नहीं होंदी। सो कहन लगे हुण तू अपना कर लै अठवें नूं तैं चले जाणा ऐसे वेले तेनू जो दूत लैण वास्ते आवगे मारनगे कुटनगे बहुत तेरा बुरा हाल हो उथे धर्मराज तेनू देखदी सार तेरी जद तेरे किरदार देखेगा कम किया हुआ देखेगा उस वेले तेनू कुंभी नरक दे विच सुट्टिया जाएगा। एक चांस है तेरे को तू उहनू इह कही आ जिहड़ा सत्संग करिया उहने कहना है भी दो घड़ी का सत्संग है इहदा भी इहदा फल तू की चाहना है पहला चाहना है कि पिछों चाहना है तू कह रही मैं पहला चाहना ते उस वेले ऐ मंडली बई जिथे संत मंडल है जिथे संत जाके रहिंदे ने मैनू उत्थे दिखा दो कहिंदे उन्होंने ना ना करनी है क्योंकि वह जा नहीं सकया करदे जय साधु गोविंद भजन कीर्तन नानक नीत ना हो ना तू ना छुटे निकट ना जाइयो तू उन्होंने अकाल पुरख का हुक्म है जो गुरु नानक पातशाह ने धर्मराज ने सुनाया कि जिथे हरि का जस हुंदा होवे बंदगी करन वाले महापुरश का निवास होवे उन्हां दी संगत होवे उत्थे जमदूतां नूं कहा भी तुसीं जाणा नहीं ठहर जाणा उन्हां कम ठहर के कर लिओ। सो इस तरह के नाल इस तरह नाल होया गुरसिख वापस चलिया गया ते उत्थे जाके गुरसिख ने भी शरीर छड़ता क्योंकि उन्हां दा भी अंत समा एक दो दिन बाद ही आ जाणा सी ते सेठ जिस तरह दस्या सी उसे तरह नाल धर्मराज की दरगाह च बार बनाने हुमस तुमस कूकां पईआं राहीं कूकां मारदा जांदा तो बहुती मार हुंदी आ उत्थे हथ ना उपड़े कूक ना सुनिए पकार उत्थे सतगुर वेली होए कढ लए अंती वार मनना ना मनना इहदे नाल कोई फर्क नहीं पैंदा जे कबूतर बिल्ली नूं देख के अखां मीच ले बिल्ली ते कोई असर नहीं पैंदा उहने तां आए जाणा ये जे सच दीआं गल्लां सुन के कोई हिरदे दीआं नेत्र बंद कर लवे ये तां होना ही होना है इसे तरह नाल होना होर कोई तरीका नहीं है। तो यह जदों सेठ उत्थे पहुँचता है दरगाह चित्र गुप्ता नूं पुछिया चित्र कहिंदे ने फोटो ते गुप्त कहिंदे ने सीक्रेट सीक्रेट फोटो लैण वाले जो हैं उन्हां नूं चित्र गुप्त कहिंदे ने कोई है नहीं कम कहते आह तो खाली पई है महाराज चिट्टी कापी ए सिर्फ दो घड़िया का एक महापुरश के नाल हाँ 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 करता रहा वह वचन करते रहे पुन देख लो की है बाकी आ वड्डी कापी एक वॉल्यूम नहीं वॉल्यूम दे वॉल्यूम भरे पे ने यह सारे तरदार काले लेख काम आते हैं फरीदा जे तू अकल लतीफ है काले लिख ना लिख जे कहते सियाणा है तो काले लेख ना लिख। ਵੱਟ ਜਾ ਕਾਲੇ ਲੇਖ ਲਿਖਣ ਤੇ, ਨਾ ਨਿੰਦਿਆ ਕਰ, ਨਾ ਚੁਗਲੀਆਂ ਕਰ, ਨਾ ਕਿਸੇ ਨਾਲ ਈਰਖਾ ਕਰ, ਨਾ ਛਲ ਨਾ ਕਰ, ਕਪਟ ਨਾ ਕਰ, ਧੋਖਾ ਨਾ ਦੇ, ਵਿਸ਼ਵਾਸਘਾਤ ਨਾ ਕਰ, ਹੱਤਿਆ ਨਾ ਕਰ, ਇਹ ਗੱਲਾਂ ਦਾ ਲੇਖਾ ਦੇਣਾ ਪੈ ਜਾਣਾ। ਤੋ ਕਹਿਣ ਲੱਗੇ ਫਿਰ ਇਹਨੂੰ ਕੁੰਭੀ ਨਰਕ ਸਿਰ ਦੋ। ਪਰ ਇਹਦਾ ਜਿਹੜਾ ਸਤਸੰਗ ਦਾ ਹੈ, ਇਹਨੂੰ ਪੁੱਛ ਲਈਏ ਵੀ ਪਹਿਲਾਂ ਲੈਣਾ ਇਹਦਾ ਸਿਰਫ 2.5 ਗੜੀ ਸਾਲ ਬਣਦਾ। ਇੱਥੇ ਦੀ 2.5 ਗੜੀ ਨਾਲੋਂ ਜੋ ਦਰਗਾਹ ਦੀ 2.5 ਗੜੀ ਹੈ ਉਹ ਲੱਖਾਂ ਗੁਣੋਂ ਬੜੀ ਹੁੰਦੀ ਹੈ। ਇੱਥੇ ਦੇ ਦਿਨ ਨਾਲੋਂ ਉੱਥੇ ਦਾ ਦਿਨ ਬੜਾ ਹੁੰਦਾ, ਸਾਲਾਂ ਵਧੀ ਬੜਾ ਹੋਇਆ ਕਰਦਾ। ਸੋ ਜਦੋਂ ਇਹ ਬਾਤ ਕਹੀ ਉਹਦੀ ਜਾਨ 'ਚ ਜਾਨ ਆਈ, ਕਮਰੇ ਕਮਰੇ ਨੇ ਕਿਹਾ ਕਿ ਮਹਾਰਾਜ ਮੈਨੂੰ ਪਹਿਲਾਂ ਦੇ ਦਿਉ ਇਹ ਫਲ ਸਤਸੰਗ ਦਾ। ਕਹਿੰਦੇ ਕੀ ਚਾਹੁੰਦਾ ਹੈ? ਜਾਓ ਬਈ ਇਹਨੂੰ ਸਵਰਗ ਦੇ ਵਿੱਚ 2.5 ਗੜੀ ਦਾ ਨਜ਼ਾਰਾ ਦਿਖਾ ਦਿਉ। ਕਹਿੰਦਾ ਮੈਂ ਸਵਰਗ 'ਚ ਨਹੀਂ ਜਾਣਾ ਮਹਾਰਾਜ, ਟਾਈਮ ਵਿਸ਼ਾ ਘਟਾ ਦਿਉ ਪਰ ਮੈਨੂੰ ਉੱਥੇ ਭੇਜ ਦਿਉ ਜਿੱਥੇ ਸੰਤ ਮੰਡਲ ਹੈ। ਉਹ ਕਚਹਿਰੀਆਂ ਆਪਣੇ ਵਰਗੀਆਂ ਤਾਂ ਹੈ ਨਹੀਂ, ਉੱਥੇ ਉੱਥੇ ਸੱਚੇ ਹੀ ਸੱਚ ਨੇ, ਬੁੜੇ ਚੋਣ ਬਾਤ ਕੱਢੇ ਜਜਮਾਂ ਦੇ। ਉੱਥੇ ਸੱਚ ਦਾ ਨਿਤਾਰਾ ਹੁੰਦਾ, ਕੋਈ ਗੱਲ ਗਲਤ ਨਹੀਂ ਹੁੰਦੀ। ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਤੋ ਕਹਿਣ ਲੱਗਿਆ ਵੀ ਠੀਕ ਹੈ, ਜੋ ਕੁਛ ਇਹ ਕਹਿੰਦਾ ਕਰ ਛੱਡਿਆ। ਉਹ ਜਮਦੂਰ ਛੱਡ ਕੇ ਜਾਂਦੇ ਨੇ, ਕਹਿੰਦੇ ਲੈ ਪ੍ਰੇਮੀਆਂ ਉਹ ਜਿਹੜਾ ਹੈ ਨਾ ਮੰਡਲ, ਉਹ ਸਫੀਅਰ, ਉਹ ਸੰਤ ਮੰਡਲ ਹੈ, ਅਸੀਂ ਤੈਨੂੰ ਆਜ਼ਾਦ ਕਰਦੇ ਹਾਂ, ਉੱਥੇ ਪਹੁੰਚ ਜਾ। ਦੇਖ ਅਸੀਂ ਇੱਥੇ ਖੜ੍ਹੇ ਹਾਂ, 2.5 ਗੜੀ ਦਾ ਸਾਰਾ ਹੀ, ਜਦੋਂ ਅਸੀਂ ਇਸ਼ਾਰਾ ਕਰਿਆ ਤੂੰ ਵਾਪਸ ਆ ਜਾ। ਉੱਥੇ ਪਹੁੰਚ ਗਿਆ, ਉੱਥੇ ਉਹ ਗੁਰਸਿੱਖ ਵੀ ਗਏ ਹੋਏ, ਕਹਿੰਦੇ ਆ ਗਿਆ ਸੇਠ? ਕਹਿੰਦਾ ਹਾਂਜੀ, ਬਹੁਤ ਬੁਰੀ ਹੋਈ, ਜਿਵੇਂ ਕਿਹਾ ਸੀ ਉਵੇਂ ਹੀ ਹੋਈ। ਕਹਿੰਦੇ ਫਿਰ ਸੰਸਾਰ ਤਾਂ ਨਹੀਂ ਨਾ ਇਹਨਾਂ ਗੱਲਾਂ ਨੂੰ ਮੰਨਦਾ? ਜੇ ਮੰਨਦਾ ਹੋਵੇ ਤਾਂ ਪਾਪ ਸੰਸਾਰ 'ਚ ਕਿਉਂ ਆ? ਪਾਪ ਵੀ ਰੱਬ ਨੂੰ ਧੋਖਾ ਦੇਣ ਵਾਲੇ, ਇੱਕ ਪਾਸੇ ਰਿਸ਼ਵਤ ਲੈ ਲੈਣੀ, ਇੱਕ ਪਾਸੇ ਜਾ ਕੇ ਖੰਡ ਪਾਠ ਕਰਾ ਦੇਣਾ, ਧੋਖਾ ਨਹੀਂ ਤਾਂ ਹੋਰ ਕੀ ਹੈ? ਇੱਕ ਪਾਸੇ ਸਮਗਲਿੰਗ ਕਰ ਲੈਣੀ, ਚੋਰੀ ਕਰ ਲੈਣੀ, ਪੈਸੇ ਦਾ ਬਹੁਤ ਤਾਜ ਨਹੀਂ, ਦੂਏ ਪਾਸੇ ਜਾ ਕੇ ਨਵੇਂ ਕੰਮ ਕਰਨੇ ਸ਼ੁਰੂ ਕਰ ਦੇਣੇ। ਮਹਾਰਾਜ ਨੇ ਨਹੀਂ ਪ੍ਰਵਾਨ ਕਰਿਆ। ਮਹਾਰਾਜ ਕਹਿੰਦੇ ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਦੜਾ ਕੇ, ਇਹਦਾ ਫਲ ਤਾਂ ਤੈਨੂੰ ਉਹੀ ਮਿਲੂਗਾ ਜਿਹੜਾ ਤੂੰ ਬੀਜਦਾ। ਜੈਸਾ ਬੀਜਿਆ ਵੈਸਾ ਹੀ ਮਿਲਣਾ। ਦਰਗਾਹ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉੱਥੇ ਸੱਚਾ ਨਿਆ ਹੋਏ। ਸੋ ਇਸ ਤਰ੍ਹਾਂ ਦੇ ਨਾਲ ਸੇਖ ਨੂੰ ਉੱਥੇ ਭੇਜ ਦਿੱਤਾ ਗਿਆ। ਅੱਗੇ ਗੁਰਸਿੱਖ ਮਿਲ ਗਏ, ਕਹਿਣ ਲੱਗੇ ਸੇਠ ਜੀ ਕਿਵੇਂ ਹੋਇਆ? ਕਹਿੰਦਾ ਉਵੇਂ ਹੀ ਹੋਇਆ ਜਿਵੇਂ ਤੁਸੀਂ ਦੱਸਿਆ ਸੀ। ਮੈਂ ਤਾਂ ਸਭ ਗੱਲਾਂ ਝੂਠ ਮੰਨਦਾ ਸੀ। ਮੈਂ ਕਹਿੰਦਾ ਗਾਹਾਂ ਕੋਈ ਹੈ ਹੀ ਨਹੀਂ। ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈ ਟੂ ਡਾਈ ਬੈਗ ਬੋਰੋ ਆਰ ਸਟੀਲ। ਕਿਵੇਂ ਵੀ ਕੋਟੇ 'ਚ ਨਾ ਰਹੋ, ਚਾਹੇ ਖੋਹ ਕਿਸੇ ਤੋਂ, ਚਾਹੇ ਉਧਾਰ ਲਓ, ਚਾਹੇ ਚੋਰੀ ਕਰੋ, ਆਪਣੀ ਵਾਸ਼ਨਾ ਪੂਰੀ ਕਰੋ। ਸੋ ਮੈਨੂੰ ਤਾਂ ਇਸ ਥਿਊਰੀ ਦਾ ਪਤਾ ਸੀ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਆਹ ਵੀ ਗੱਲ ਹੈ। ਜੇ ਮੈਨੂੰ ਪਤਾ ਹੁੰਦਾ ਮੈਂ ਦਾਨ ਕਰਦਾ। ਉਹ ਕਹਿੰਦੇ ਹੁਣ ਤਾਂ ਜਿਹੜਾ ਹੋ ਗਿਆ ਹੁਣ ਇੱਥੇ ਮੌਜ ਕਰ ਤੂੰ, ਤੈਂ ਸਤਸੰਗ ਕਰੀ ਹੈ, ਤੇਰਾ ਛੁਟਕਾਰਾ ਹੋ ਗਿਆ, ਸਤਸੰਗ ਦਾ ਫਲ ਬਹੁਤ ਵੱਡਾ। ਕਹਿੰਦਾ ਉਹ ਇਸ਼ਾਰੇ ਕਰਦੇ ਆ ਮਹਾਰਾਜ, ਕਹਿੰਦੇ ਇਸ਼ਾਰੇ ਕਰਦੇ ਆ ਆਪੇ ਥੱਕ ਕੇ ਚਲੇ ਜਾਣਗੇ। ਜੇ ਉਹਨਾਂ ਨੇ ਇੱਥੇ ਆਉਣ ਦੀ ਪਹੁੰਚ ਹੁੰਦੀ ਤਾਂ ਤੈਨੂੰ ਫੜ ਕੇ ਨਾ ਲੈ ਜਾਂਦੇ ਇੱਥੋਂ, ਕੋਈ ਕੰਧ ਕਰੀ ਹੋਈ ਹੈ ਵਿਚਾਲੇ। ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕਣੀ ਰਣਾ ਹੋਣਾ ਧੋਣਾ ਛੁੱਟੇ ਨਿਕਟ ਨਾ ਜਾਈਓ ਦੂਤ। ਸੋ ਇਹ ਨੇੜੇ ਨਹੀਂ ਆ ਸਕਦੇ। ਸੋ ਸਤਸੰਗ ਦਾ ਥੋੜ੍ਹਾ ਜਿਹਾ ਵੀ ਕਬੀਰੇ ਕਰੀ ਆਦੀ ਕੜੀ ਆਦੀ ਹੂੰ ਹੁਨਾਰ ਵਰਤਨ ਸੇਤੀ ਗੋਸ਼ਤੇ ਜੋ ਕਿੰਨੋ ਸੁਰ। ਸੋ ਦੋਏ ਤਰ੍ਹਾਂ ਦਾ ਦੋਏ ਤਰ੍ਹਾਂ ਦੀ ਸੰਗਤ ਹੁੰਦੀ ਹੈ, ਇੱਕ ਬੈਰੰਗ ਕਹਾਉਂਦੀ ਹੈ, ਇੱਕ ਅੰਤਰੰਗ ਕਹਾਉਂਦੀ ਹੈ। ਬੈਰੰਗ ਸੰਗਤ ਹੁਣ ਤੁਸੀਂ ਕਰ ਰਹੇ ਹੋ, ਅੰਤਰੰਗ ਜਦੋਂ ਇਸੇ ਇਹਨਾਂ ਗੱਲਾਂ ਨੂੰ ਵਿਚਾਰ ਕੇ ਹਿਰਦੇ 'ਚ ਧਾਰਨ ਕਰੋਗੇ, ਆਪਣੇ ਜੀਵਨ ਦੀ ਜੀਵਨ ਨੂੰ ਸੇਧ ਦੇਵੋਗੇ, ਉਸ ਵੇਲੇ ਅੰਤਰੰਗ ਸੰਗਤ ਹੋਇਆ ਕਰਦੀ ਹੈ, ਉਹਦਾ ਬਹੁਤ ਵੱਡਾ ਫਲ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਆਪ ਸਾਰੇ ਕਈਆਂ ਦਿਨਾਂ ਤੋਂ ਸੰਗਤ ਵਿੱਚ ਜੁੜ ਰਹੇ ਹੋ, ਜੈਸਾ ਜੈਸਾ ਕਿਸੇ ਨੂੰ ਸਮਾਂ ਮਿਲਦਾ ਹੈ ਉਸੇ ਦੇ ਮੁਤਾਬਕ ਆਉਂਦੇ ਨੇ। ਸੋ ਪਿਛਲੇ ਕਈ ਦਿਨਾਂ 'ਚੋਂ ਇੱਕ ਵਾਰਤਾ ਚੱਲੀ ਹੋਈ ਹੈ ਗੁਰਸਿੱਖ ਦਾ ਜੀਵਨ। ਉਹ ਇਹ ਹੈ ਕਿ ਦੁਆਬੇ ਦੇ ਅੰਦਰ ਇੱਕ ਭਾਈ ਪੀਰ ਸਾ ਜੋ ਗੁਰਸਿੱਖੀ ਦੇ ਅੰਦਰ ਜਿਸਦਾ ਨਾਮ ਭਾਈ ਮੰਝ ਕਰਕੇ ਆਉਂਦਾ, ਉਹ ਸਰਵਰ ਸਖੀ ਸਰਵਰ ਦਾ ਮਰੀਜ਼ ਸੀ। ਰੂਹਾਨੀ ਬਾਤ ਤਾਂ ਉੱਥੇ ਕੋਈ ਨਹੀਂ ਸੀ ਹੁੰਦੀ, ਕੇਵਲ ਕਬਰਾਂ ਨੂੰ ਜਾ ਕੇ ਮੱਥਾ ਟੇਕ ਦੇਣਾ, ਨਾ ਕੋਈ ਜੀਵਨ 'ਚ ਪਰਿਵਰਤਨ, ਨਾ ਕੋਈ ਨੇਕੀ ਦੀ ਲੋੜ, ਨਾ ਕੋਈ ਨਰਕ, ਨਾ ਕੋਈ ਸੁਰਗ, ਕੁਛ ਵੀ ਨਹੀਂ ਸੀ। ਇੱਕ ਡਰ ਦੇ ਨਾਲ ਲੋਕ ਮੰਨਦੇ ਸੀ ਵੀ ਪੀਰ ਕਿਤੇ ਸਾਡਾ ਨੁਕਸਾਨ ਨਾ ਕਰਦੇ, ਵਹਿਮ ਪ੍ਰਸਤੀ। ਪਰ ਇਸ ਦੇ ਇਸ ਪ੍ਰੇਮੀ ਦੇ ਕੋਈ ਸੰਸਕਾਰ ਐਡੇ ਪ੍ਰਬਲ ਸੀ, ਉਹਨਾਂ ਸੰਸਕਾਰਾਂ ਨੇ ਹਲਾਰਾ ਮਾਰਿਆ। ਪੂਰਵ ਕਰਮ ਅੰਤਰ ਜਾ ਪ੍ਰਗਟਿਓ ਹੇਠਲੋ ਪੁਰਖ ਰਸਕ ਵੈਰਾ ਜੀ, ਅਤੇ ਗੁਰੂ ਪੰਜਵੇਂ ਪਾਤਸ਼ਾਹ ਦੀ ਸ਼ਰਨ ਵਿੱਚ ਲਿਆ। ਸੰਗ ਨੂੰ ਲਈ ਜਾਂਦਾ ਹੈ ਅਤੇ ਦੋ ਸਾਥੀਆਂ ਨੂੰ, ਭਾਈ ਪੰਨੂ ਨੂੰ ਅਤੇ ਇੱਕ ਹੋਰ ਗੁਰਸਿੱਖ ਜੀ ਪੁਰਾਣਾ, ਉਹਨਾਂ ਸਮੇਤ ਗੁਰੂ ਮਹਾਰਾਜ ਦੀ ਸੰਗਤ ਵਿੱਚ ਆ ਗਿਆ। ਅਤੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ, ਜੋ ਕੱਲ੍ਹ ਵਿਚਾਰ ਕੀਤੀ ਗਈ, ਪਰਸੋਂ ਕੀਤੀ ਗਈ, ਚੌਥੇ ਕੀਤੀ ਗਈ, ਉਹ ਸਹਿ ਨਾ ਸਕਿਆ, ਸਹਿ ਨਾ ਹੋਏ, ਹਿਰਦੇ 'ਚ ਘਾਹ ਪਾ ਲਈ, ਛੇਕ ਮਾਰ ਗਏ, ਇੱਕਦਮ ਚੇਂਜ ਆ ਗਈ। ਵਿੱਚੇ ਮਨ ਬੈਠੇ ਬੈਠੇ ਫੈਸਲਾ ਕਰ ਗਿਆ, ਉਹ ਮਨਾ ਆ ਤਾਂ ਜੀਵਨੇ ਮੈਂ ਬਰਬਾਦ ਕਰ ਲਿਆ, ਕਿੱਡੀ ਉਮਰ ਹੋ ਗਈ, ਨਾ ਮੈਨੂੰ ਪਹਿਲਾਂ ਪ੍ਰਲੋਕ ਦਾ ਪਤਾ ਵੀ ਪ੍ਰਲੋਕ ਵੀ ਹੈ, ਲੇਖਾ ਪੱਤਾ ਵੀ ਦੇਣਾ ਕਿਤੇ ਜਾ ਕੇ, ਅਤੇ ਉੱਥੋਂ ਕਿਵੇਂ ਛੁੱਟ ਸਕਦਾ, ਨਾ ਮੈਨੂੰ ਇਹ ਪਤਾ ਮਨੁੱਖ ਕਾਹਦੇ ਵਾਸਤੇ ਸੰਸਾਰ 'ਤੇ ਆਇਆ, ਕਿਉਂ ਸੰਸਾਰ 'ਚ ਅਸੀਂ ਪੈਦਾ ਕਰੇ ਹਾਂ, ਅਤੇ ਫਿਰ ਜੇ ਆਇਆ ਤਾਂ ਉਹ ਕੀ ਕੰਮ ਹੈ, ਅਤੇ ਉਹਦੇ ਨਾਲ ਉਹ ਜਿਹੜਾ ਕੰਮ ਹੈ ਨਾਮ ਦਾ ਉਹ ਕਿੱਥੋਂ ਮਿਲਦਾ। ਤਾਂ ਮੈਂ ਸਾਰੀਆਂ ਗੱਲਾਂ ਸੁਣ ਲਈਆਂ, ਦ੍ਰਿੜ ਇਰਾਦੇ ਵਾਲਾ ਸੀ, ਇਰਾਦਾ ਪੂਰਾ ਪੱਕਾ ਕਰ ਲਿਆ। ਸਾਡੇ ਯਾਰ ਉਹਨਾਂ 'ਚ ਇਹੀ ਫਰਕ ਹੈ, ਉਹਨਾਂ ਦੇ ਨਾਮ ਜੁਗ ਜੁਗ ਜੁਗਾ ਨਿਰੰਤਰ ਕਿਉਂ ਚਲੇ ਜਾਂਦੇ ਨੇ, ਕਿਉਂਕਿ ਉਹ ਫੈਸਲਾ ਕਰ ਸਕਦੇ, ਅਸੀਂ ਫੈਸਲਾ ਨਹੀਂ ਕਰ ਸਕਦੇ, ਸੁਣਦੇ ਹਾਂ ਸਭ ਉਹੀ ਬਚਨ ਉਹੀ ਬਾਣੀ ਉਸਨੇ ਸੁਣੀ, ਉਹੀ ਬਚਨ ਉਹੀ ਬਾਣੀ ਅਸੀਂ ਸੁਣੀ, ਕਿੰਨਾ ਸਾਡੇ ਦੇ ਉੱਤੇ ਅਸਰ ਹੋਇਆ ਅਤੇ ਵਾਹਿਗੁਰੂ ਜਾਣਦਾ ਉਹਦੇ 'ਤੇ ਕਿੰਨਾ ਅਸਰ ਹੋਇਆ, ਉਹਦਾ ਜੀਵਨ ਦੱਸਦਾ। ਸੋ ਉਸ ਵੇਲੇ ਉਸਨੇ ਨਾਲਦਿਆਂ ਨੂੰ ਕਿਹਾ ਵੀ ਤੁਸੀਂ ਜਾਣਾ ਤਾਂ ਜਾਓ, ਮੈਂ ਤਾਂ ਨਹੀਂ ਹੁਣ ਜਾਣਾ। ਸੋ ਉਸ ਸੰਗ ਜਿੱਥੇ ਬੈਠਾ ਸੀ, ਜਥਾ ਬੈਠਾ ਸੀ ਜਾਣ ਵਾਲਾ, ਉੱਥੇ ਆ ਗਿਆ। ਉਹ ਕਹਿੰਦਾ ਲਓ ਵੀ ਭਰਾਓ, ਆਹ ਜਾਗਟ ਵੀ ਫੜੋ, ਆਹ ਲੋਹਾ ਵੀ ਫੜੋ, ਇਹ ਜਾ ਕੇ ਸਖੀ ਸਰਵਰ ਨੂੰ ਮੋੜ ਦਿਓ। ਵੀ ਉਹ ਤਾਂ ਰਹਿ ਪਿਆ ਗੁਰਾਂ ਦੇ ਕੋਲ। ਕਹਿੰਦੇ ਸੁਣਦੇ ਤਾਂ ਸਾਰੀ ਦੁਨੀਆ ਹੈ ਭਾਈ ਤੀਰਥ, ਆਹ ਤੈਨੂੰ ਕੀ ਹੋ ਗਿਆ? ਉਹ ਕਹਿੰਦਾ ਮੈਨੂੰ ਨਹੀਂ ਪਤਾ ਦੁਨੀਆ ਨੂੰ ਸੁਣ ਕੇ ਕੁਛ ਹੁੰਦਾ ਕਿ ਨਹੀਂ ਹੁੰਦਾ। ਜਾਂ ਤਾਂ ਇਹ ਸਮਝ ਲਓ ਕਿ ਜਿੱਥੇ ਫਾਇਰਿੰਗ ਹੋ ਰਹੀ ਸੀ ਮੈਂ ਉਸ ਜਗ੍ਹਾ ਦਾ ਟਾਰਗੇਟ ਸੀ, ਅਤੇ ਜਿੰਨੇ ਬਚਨ ਗੁਰੂ ਦੇ ਹਨ ਉਹ ਸਾਰੇ ਗੁਲਜਰੀ 'ਚ ਲੱਗੇ ਨੇ, ਖਿਰਦੇ 'ਚ ਲੱਗੇ ਨੇ ਮੇਰੇ, ਅਤੇ ਮੇਰੇ ਤਾਂ ਮੇਰੇ 'ਚ ਤਾਂ ਹੁਣ ਬੋਲਣ ਦੀ ਵੀ ਤਾਕ ਨਹੀਂ ਰਹੀ। ਮੇਰਾ ਜੀ ਕਰਦਾ ਮੈਂ ਉੱਚੀ ਉੱਚੀ ਰੋਵਾਂ ਕਿਉਂਕਿ ਮੇਰਾ ਜਨਮ ਬਰਬਾਦ ਹੋ ਗਿਆ ਸਾਰਾ। ਤਾਂ ਕਹਿਣ ਲੱਗਿਆ ਹੁਣ ਨਹੀਂ ਮੈਂ ਜਾਂਦਾ। ਉਸਦੀ ਹਾਲਤ ਇਸ ਤਰ੍ਹਾਂ ਦੇ ਨਾਲ ਵਰਣਨ ਕਰਦੇ ਨੇ,
ਗੁਰਾਂ ਨੇ ਮੇਰੇ ਬਾਣ ਮਾਰਿਆ,
ਸੁੱਤਾ ਪਿਆ ਸੀ ਮੈਂ, ਮੈਨੂੰ ਜਾਗ ਆ ਗਈ, ਮੇਰੇ ਤਾਂ ਹਿਰਦੇ ਵਿੱਚ ਘਾਹ ਹੋ ਗਿਆ, ਜ਼ਖਮ ਹੋ ਗਿਆ ਬਹੁਤ ਗਹਿਰਾ, ਅਤੇ ਮੈਂ ਉਸਦੀ ਤਾਬ ਨਹੀਂ ਲਿਆ ਸਰ, ਜਾਓ ਤੁਸੀਂ ਆਪਣਾ ਕੰਮ ਕਰੋ, ਮੈਨੂੰ ਨਾ ਰੋਕੋ। ਕਹਿੰਦੇ ਭਾਈ ਤੀਰਥ ਅੱਗੇ ਵੀ ਇਸ ਤਰ੍ਹਾਂ ਹੀ ਕਈਆਂ ਨਾਲ ਹੋਈ ਹੈ, ਤੇਰਾ ਰਿਸ਼ਤੇਦਾਰ ਜਿਹੜਾ ਭਾਈ ਤਿਲਕੂ ਸੀ ਉਹ ਵੀ ਐਵੇਂ ਜਿਵੇਂ ਕਰਿਆ ਸੀ, ਜਦ ਇਹਨਾਂ ਕੋਲ ਆਇਆ ਮੁੜ ਕੇ ਨਹੀਂ ਗਿਆ। ਸੋਚ ਲੈ ਤੂੰ, 30-40 ਪਿੰਡ ਹੈ ਸਾਡੇ, ਔਰ ਸਾਰੇ ਹੀ ਅਸੀਂ ਸਖੀ ਸਰਵਰ ਨੂੰ ਮੰਨਣ ਵਾਲੇ ਹਾਂ, ਤੂੰ ਇਕੱਲਾ ਔਖਾ ਹੋ ਜਾਏਗਾ ਸਾਡੇ ਵਿੱਚ, ਇਹ ਗੱਲਾਂ ਸੋਚ ਲੈ। ਤੇਰੇ ਨਾਲ ਅਸੀਂ ਭਲੀ ਨਹੀਂ ਕਰਨੀ, ਤੂੰ ਪੀਰ ਨੂੰ ਜਵਾਬ ਦੇ ਰਿਹਾ, ਤੈਨੂੰ ਜੇ ਪਿੰਡ ਵਿੱਚ ਰੱਖਿਆ ਸਾਡਾ ਨੁਕਸਾਨ ਹੋਏ। ਉਹ ਕਹਿੰਦਾ ਜੋ ਹੋਣਾ ਹੋ ਜਾਏ, ਹੁਣ ਨਹੀਂ ਮੈਨੂੰ ਕਿਸੇ ਚੀਜ਼ ਦੀ ਲੋੜ ਹੈਗੀ, ਮੈਂ ਜੋ ਕੁਛ ਸਮਝਣਾ ਸੀ ਸਮਝ ਲਿਆ, ਜਿੱਥੇ ਮੈਂ ਆਉਣਾ ਸੀ ਆ ਗਿਆ। ਸੋ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਵਿਦਾ ਕਰਕੇ ਚਲੇ ਗਏ ਸਾਰੇ। ਇਹਨੂੰ ਪੁੱਛਦੇ ਹੋਏ ਗੁਰੂ ਮਹਾਰਾਜ ਦੀ ਸ਼ਰਨ 'ਚ ਤਿੰਨ ਜਣੇ ਆ ਗਏ, ਦੋ ਨਾਲ ਲਿਆ ਇੱਕ ਇਕੱਲੇ। ਉੱਥੇ ਆ ਕੇ ਗੁਰੂ ਮਹਾਰਾਜ ਦੀਵਾਨ ਤੋਂ ਜਦੋਂ ਦੀਵਾਨ ਦੀ ਸਮਾਪਤੀ ਹੋਈ, ਸੰਗਤਾਂ ਨੂੰ ਮਿਲ ਰਹੇ ਨੇ, ਇਹ ਵੀ ਅੱਗੇ ਵਧਿਆ, ਗਲ ਵਿੱਚ ਪੱਲਾ ਪਾਇਆ, ਨੇਤਰਾਂ 'ਚ ਜਲ ਜਾਂਦਾ। ਉਸ ਵੇਲੇ ਬੜੀ ਦਰਦ ਦੇ ਨਾਲ ਹਿਰਦੇ ਦੀ ਹੂਕ ਇਹਨਾਂ ਅੱਖਰਾਂ ਦੇ ਵਿੱਚ ਉਸਨੇ ਪ੍ਰਗਟ ਕੀਤੀ। ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਰਪਾ ਕੀ ਜੈ, ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਰਪਾ ਕੀ ਜੈ,